साहिब जी सोरठ महला नवा प्रीतमा जान ले हो मन माही अपने सुख सोही जग फांदे हो को काहू को नाही प्रीतम जान ले हो मन माही अपने सुख सोही जग फांदे हो को काहू को नाही रहा सुख मैं आन बहुत मिल बैठत रहत चहू दिस केरा विपत परी सब ही संग छाड़त को ना आवत नेरा घर की नार बहुत हित जासे ओ सदा रहत संग लागी जब ही हंस तजी एह काया प्रेत प्रेत कर भागी एह बिद को व्यवहार बनियो है जास्यो नेहो लगायो अंत बार नानक बिन हर जी को कामना आयो एह बिद को व्यवहार बनियो है जास्यो नेहो लगायो अंत बार नानक बिन हर जी को कामना आयो वाहेगुरु जी का खालसा वाहेगुरु जी की फतेह।
ज्ञान ध्यान किस कर्म न जाना नाहिन निर्मल करनी साध संगत कै अंचल लाभ हो भिखम नदी जाय तरनी साध संगत कै अंचल लाभ हो भिखम नदी जाय तरनी बेसुमार अथाह गणत अतुल
जैत श्री रागंदर मारे कहिंदे इस गल नूं कोई नेचे करके भाई जानदा वी कौन किसे दा सच्चा मित्र है हजूर कहिंदे ने कोई जानै कवन ईहा जग मीत जिस होए कृपाल सोई बुद्ध बिद बूझै तां की निर्मल रीत कहिंदे जी परिवारक माता पिता संबंधी ये सारे होणगे मित्र मारे कहिंदे इन्हां दे संबंध विच भाई सुन लो मात पिता बनता सुतबंधप इष्ट मीत अर भाई पूर्व जन्म के मिले संजोगी अंत है को ना सहाई ता वही पूर्वले जन्मां दे संजोगां करके मेल है अंत नूं इन्हां चो किसे ने तेरी सहायता नहीं करनी कोई इन्हां चो सच्चा मित्र नहीं कोई जानै कवन ईहां जग मीत इन्हां चो कोई सच्चा नहीं है अंते को ना सहाई कहिंदे जी धन दौलत मर कहिंदे मुकत माल कनक लाल हीरा मनोरंजन की माया हां हां करत विहानी अवध है ता मैं संतोख न पाया हस्त रथ अस पवन तेज धनी घूमन चतरंगा संग ना चालियो इन मैं कछुआ ऊठ सधायो नांगा इन्हां चो भी मनुख तेरे नाल कुछ नहीं जाना ऊठ सधायो नांगा अंत नंगे पैरी आपां हजो दे नितनेम बाणी च हर रोज दसम पातशाह दे बोल पढ़दे आं अंत को नांगे ही पाए पधारे सब कोई नंगे पैरी हजूर ने तो बाणी च कह दिता नांगे आवन नांगे जाना कोई ना रह है राजा राणा आया भी इसे तरह ही ते जांदा भी उस तरह ही कुछ लेके नहीं आया ते नाल भी कुछ नहीं जाना करमा ने नाल जाना है जय जे जीव ने किते हन इस वास्ते समर्थ सतगुरु पातशाह जी इत्थे कृपा करदे हन ऐ मनुख इन्हां चो कोई भी अपने सुख से ही जग फांदे हो को काहू को नाही कोई किसे दा नहीं सब अपने सुख लई ने स्वार्थ लई ने पिछले दिनां दे अंदर एक वार विचार आई सी एक मोह विच घिरिया होया मनुख नवा विवाह होया सीगा ते वो एक महात्मा ने फिर उसनू दिखाया सी वो सारा ढंग वंग ते जदो प्राण जे चढ़ा के लंबा पै गया सीगा ते जदों अद्धी की रात सी घरवाली ने तां सोचिया वी हुण दंद कदों चढ़ू हुणे तो रोंदे आ चूरी भी कुटली खीर भी ते इस तरह कुछ करदे आ फिर जदों दिन नूं महात्मा आए ते उस वेले फिर उहने जो रात नूं बैण जा तड़के पाया ते उहने उत्तर भी दित्ता कंता स्वर्ग सुधारिया मैनूं भी कछ भाख जैसे पायस खाई है तैसे चूरी चाख भी जिवें खीर रात नूं खाधी है ना हुण सूरी जिहड़ी कुट के रखी पई आ उह वी खा ला इस तरह की यह प्रीति सारी ही झूठी है कोई भी नाल निभण वाला नहीं है सतगुरु सच्चे पातशाह कहंदे को काहू को नाही कोई भी किसे दा नहीं है
रहाओ सुख में आन बहुत मिल बैठत रहत चहु दिस केरा
सुख में आन बहुत मिल बैठत जदों किसे मनुख दे कोल कोई सुख मिलदा है ना ते उस वेले सारे नेड़े आउंदे ने रहत चहू दिस घेरा चार सपेरे उहदे घेरा पिया रहिंदा है घेरा घट के उहदे आले दुआले कट्ठे होए रहिंदे ने जदों किसे तरां दा भी किसे कोलो कोई सुख महसूस हुंदा है भावें मैकी सुख है भावें विशे सुख है भावें पदार्थां दे सुख ने किसे तरां दा भी सुख मनुख ने सुख मान लिया सुख में आन बहुत मिल बैठत रहत चहू दिस घेरा ਤੁਸੀਂ ਭਗਤ ਕਵੀ ਫਰੀਦ ਜੀ ਦਾ ਪਾਵਨ ਸਲੋਕ ਪੜ੍ਹਦੇ ਸੁਣਦੇ ਰਹਿਣਾ ਫਰੀਦਾ ਜਿਨ ਲੋਇਨ ਜੱਗ ਮੋਹਿਆ ਸੇ ਲੋਇਨ ਮੈਂ ਡਿੱਠ ਕੱਜਲ ਰੇਖ ਨਾ ਸਹਿੰਦਿਆ ਸੇ ਪੰਖੀ ਸੂਏ ਬਿਹਠ ਇੱਕ ਸ਼ਹਿਰ ਦੇ ਅੰਦਰ ਇੱਕ ਬੇਸ਼ਵਾ ਰਹਿੰਦੀ ਸੀ ਕਹਿੰਦੇ ਬੜਾ ਸੁੰਦਰ ਰੂਪ ਉਹਨੂੰ ਆਪਣੇ ਸੁੰਦਰ ਰੂਪ ਦਾ ਮਾਣ ਵੀ ਬੜਾ ਵੱਡੇ ਵੱਡੇ ਧਨਵਾਨ ਲੋਕ ਜਿਹੜੇ ਧਨਾਟ ਲੋਕ ਸੀ ਉਹਦੇ ਰੂਪ ਤੋਂ ਸਦਕੇ ਜਾਂਦੇ ਉਹਦੇ ਅੱਗੇ ਘੇਰਾ ਕੱਤੀ ਰਹਿੰਦੇ ਸਨ ਵਿਕਾਰਾਂ ਦੀ ਅੱਗ ਵਿੱਚ ਬੜੇ ਸੜਦੇ ਸਨ ਸਮਾਂ ਬੀਤਦਾ ਗਿਆ ਇੱਕ ਵਾਰ ਫਿਰ ਕਹਿੰਦੇ ਉਹਦੀ ਜਿਹੜੀ ਕੋਈ ਦਾਸੀ ਸੀ ਉਹਦੀ ਨੌਕਰਾਣੀ ਬੇਸ਼ਵਾ ਦੀ ਉਹਨੇ ਸੁਰਮਾ ਰਗੜਿਆ ਸੁਰਮੇਦਾਨੀ ਵਿੱਚ ਪਾ ਦਿੱਤਾ ਕਿਤੇ ਰਗੜਦਿਆਂ ਸੁਰਮਾ ਥੋੜਾ ਮੋਟਾ ਰਹਿ ਗਿਆ ਪਹਿਲੇ ਸਮੇਂ ਤੇ ਅੱਜ ਦੇ ਸਮੇਂ ਦੇ ਅੰਦਰ ਬੜਾ ਅਹੂ ਹੈ ਹੁਣ ਤਾਂ ਘੱਟ ਹੀ ਸੁਰਮੇ ਰਗੜ ਕੇ ਆ ਹੁਣ ਤਾਂ ਹੋਰ ਹੀ ਤਰ੍ਹਾਂ ਦੇ ਢੰਗ ਜੇ ਆ ਗਏ ਪਹਿਲੇ ਸਮਿਆਂ 'ਚ ਆਮ ਰਗੜ ਕੇ ਸੁਰਮਾ ਸਾਰੇ ਵਰਤਦੇ ਸੁਰਮੇਦਾਨੀ 'ਚ ਪਾਇਆ ਅਤੇ ਉਹ ਸੁਲਾਈ ਜੀ ਦੇ ਨਾਲ ਫਿਰ ਸੁਰਮਚੂ ਨਾਲ ਫਿਰ ਅੱਖਾਂ ਦੇ ਵਿੱਚ ਸੁਰਮਾ ਪਾਇਆ ਕਰਦੀਆਂ ਮਾਈਆਂ ਬੀਬੀਆਂ ਇਸ ਤਰ੍ਹਾਂ ਦੇ ਢੰਗ ਉਦੋਂ ਭਾਵੇਂ ਅਮੀਰ ਹੁੰਦੇ ਕੋਈ ਗਰੀਬ ਹੁੰਦੇ ਉਸ ਤਰ੍ਹਾਂ ਦੇ ਸੀ ਹੁਣ ਤਾਂ ਸਭ ਅਮੀਰਾਂ ਗਰੀਬਾਂ ਦੇ ਵੱਖਰੇ ਵੱਖਰੇ ਢੰਗ ਸੁਰਮਿਆਂ ਦੇ ਵੀ ਆ ਗਏ ਨੇ ਤੇ ਨਿਆਮ ਹੁਣ ਸੁਰਮਾ ਸੁਰਮਾ ਕਿਹੜਾ ਰਹੋ ਵਿਚਾਰ ਉਹ ਵੇਸ਼ਵਾ ਦੀ ਇੱਕ ਦਾਸੀ ਸੁਰਮਾ ਰਗੜ ਕੇ ਸੁਰਮੇਦਾਨੀ ਵਿੱਚ ਪਾਇਆ ਕਰਦੀ ਇੱਕ ਵਾਰ ਕਹਿੰਦੇ ਜਦੋਂ ਸੁਰਮਾ ਉਸਨੇ ਐਸਾ ਪੀਠਾ ਤੇ ਉਹ ਥੋੜਾ ਮੋਟਾ ਰਹਿ ਗਿਆ ਜਦੋਂ ਸੁਰਮਚੂ ਉਹਦੇ ਵਿੱਚੋਂ ਭਰਕੇ ਤੇ ਵੇਸ਼ਵਾ ਨੇ ਅੱਗ ਆਪਣੀ ਅੱਖਾਂ ਦੇ ਵਿੱਚ ਪਾਇਆ ਤੇ ਰੜਕ ਪਈ ਅੱਖਾਂ ਦੇ ਵਿੱਚੋਂ ਪਾਣੀ ਬਾਹਰ ਆਇਆ ਤੇ ਪਰ ਗੁੱਸਾ ਵੀ ਚੜ ਗਿਆ ਉਸ ਵੇਲੇ ਫਿਰ ਉਹ ਕਟਾਪਾ ਚਾੜਿਆ ਉਹਦੀ ਚਮੜੀ ਉਧੇੜ ਛੱਡੀ ਉਹਨੇ ਵਿਚਾਰੀ ਦਾਸੀ ਨੇ ਉਹਦੇ ਪੈਰੀਂ ਪੈ ਕੇ ਉਹ ਤੋਂ ਮਾਫ਼ੀ ਵੀ ਮੰਗੀ ਪਰ ਤੀਹ ਤਿਉਂ ਹੁੰਦਾ ਜਿਵੇਂ ਕਿਤੇ ਭਗਤ ਫਰੀਦ ਜੀ ਨੇ ਇਹ ਕੁਝ ਆਪਣੇ ਅੱਖੀਂ ਸਾਰਾ ਕੁਝ ਹੋ ਸਕਦਾ ਵੇਖਿਆ ਹੋਵੇ ਕਦੇ ਜਾਂ ਕਿਸੇ ਉਹਦੇ ਸੇਵਕ ਨੇ ਭਗਤ ਜੀ ਨੂੰ ਸੁਣਾਈ ਹੋਣੀ ਆ ਗੱਲ ਨਹੀਂ ਤਾਂ ਵੇਖੀ ਹੋਣੀ ਆ ਵੈਸੇ ਤਾਂ ਸੱਚ ਵੇਖਿਆ ਹੀ ਬਿਆਨ ਕਰੀਦਾ ਗੁਰਬਾਣੀ ਦੇ ਅੰਦਰ ਪਰ ਉਹ ਵਿਚਾਰ ਕਹਿੰਦੇ ਐਸਾ ਕੁਝ ਵਾਪਰਿਆ, ਸਮਾਂ ਬੀਤ ਗਿਆ। ਬੜੇ ਐਸੇ ਧਨਾੜ ਲੋਕ ਆ ਕੇ ਵਿਕਾਰਾਂ ਦੀ ਅੱਗ ਚ ਸੜਦੇ ਸਨ, ਉਹਦੇ ਰੂਪ ਤੋਂ ਸਦਕੇ ਜਾਂਦੇ। ਉਹਨੂੰ ਬੜਾ ਮਾਣ ਹੰਕਾਰ ਬੇਸ਼ਵਾ ਨੂੰ, ਕਿਉਂਕਿ ਜਿਹਦੇ ਕੋਲ ਧਨਾਟ ਆਉਣ ਲੱਗ ਜਾਣ ਤੇ ਧਨ ਵੀ ਬਹੁਤਾ ਕੋਲ ਆਉਣ ਲੱਗ ਜੇ, ਫਿਰ ਉਹ ਕਿਹਦੀ ਪਰਵਾਹ ਕਰਦਾ? ਉਹਨੂੰ ਹੰਕਾਰ ਮਾਣ ਹੀ ਇੰਨਾ ਹੋ ਜਾਂਦਾ ਧਨ ਦੇ ਨਾਲ। ਸਮਾਂ ਬੀਤਦਾ ਗਿਆ, ਪਰ ਕੁਦਰਤੀ ਕੋਈ ਰੋਗ ਸਰੀਰ ਦੇ ਉੱਤੇ ਬੇਸ਼ਵਾ ਦੇ ਐਸਾ ਆ ਗਿਆ, ਜਿਹੜਾ ਰੂਪ ਦਾ ਮਾਣ ਸੀ ਨਾ ਉਹ ਗੁਆਚ ਗਿਆ, ਰੂਪ ਤੋਂ ਕੁਰੂਪ ਹੋ ਗਿਆ ਸਰੀਰ। ਹੁਣ ਜਦੋਂ ਕੁਰੂਪ ਹੋ ਗਿਆ, ਰੂਪ ਤੋਂ ਹੀ ਸਦਕੇ ਜਾਂਦੇ ਸੀ ਜਿਹੜੇ ਧਨਾੜ ਲੋਕ ਸੀ, ਕੁਰੂਪ ਦੇ ਕੋਲ ਕਿਹਨੇ ਆਉਣਾ? ਬਿਮਾਰੀ ਕੋਈ ਇਹੋ ਜਿਹੀ ਲੱਗ ਗਈ, ਦਿਨ ਬ ਦਿਨ ਕੁਰੂਪ ਹੁੰਦੀ ਗਈ ਸਰੀਰ ਉਹਦਾ। ਧਨ ਵੀ ਕੋਲ ਸੀ, ਧਨ ਵੀ ਉਹਨੇ ਖਰਚਿਆ ਬੇਸ਼ਵਾ ਨੇ ਬਥੇਰਾ, ਵੀ ਮੇਰਾ ਉਹ ਜਿਹਾ ਰੂਪ ਰਹਿ ਜੇ। ਪਰ ਜਦੋਂ ਬਿਮਾਰੀ ਆ ਗਈ, ਕੁਦਰਤ ਪਰਮੇਸ਼ਰ ਦੀ ਖੇਡ ਐਸੀ, ਫਿਰ ਜਿੰਨੇ ਮਰਜ਼ੀ ਕੋਈ ਇਲਾਜ ਕਰਾ ਲਵੇ, ਸਰੀਰ ਸਾਰਾ ਹੀ ਬਦਲ ਗਿਆ, ਉਹਦਾ ਰੰਗ ਰੂਪ ਹੀ ਬਦਲ ਗਿਆ, ਚਿਹਰੇ ਦੇ ਉੱਤੇ ਵੀ ਸਰੀਰ ਦੇ ਉੱਤੇ ਵੀ। ਜਿਹੜੇ ਹੁਣ ਉਹ ਐਸੇ ਰੂਪ ਤੋਂ ਸਦਕੇ ਜਾਣ ਵਾਲੇ ਵਿਕਾਰੀ ਲੋਕ, ਧਨਾੜ ਲੋਕ ਸੀ, ਸਭ ਮੂੰਹ ਫੇਰ ਗਏ। ਤੇ ਜਿਹੜਾ ਧਨ ਸੀ ਬੇਸ਼ਵਾ ਦੇ ਕੋਲ ਖੱਟਿਆ ਮਾੜੇ ਕਰਮਾਂ ਦੇ ਨਾਲ, ਉਹ ਧਨ ਵੀ ਸਾਰਾ ਇਲਾਜ ਤੇ ਲੱਗ ਗਿਆ, ਤੇ ਸਰੀਰ ਨੂੰ ਰੋਗ ਹੋਰ ਵੱਧ ਗ੍ਰਸਦਾ ਗਿਆ। ਇੱਕ ਵਾਰ ਫਿਰ ਐਸਾ ਸਮਾਂ ਆ ਗਿਆ, ਕਹਿੰਦੇ ਤੁਰੀ ਜਾ ਰਹੀ ਆ ਬੇਸ਼ਵਾ, ਤੇ ਜਾਂਦਿਆਂ ਜਾਂਦਿਆਂ ਰੋਗ ਨਾਲ ਗ੍ਰਸੀ ਹੋਈ, ਸਰੀਰ ਬਿਲਕੁਲ ਕਮਜ਼ੋਰ, ਕੋਈ ਮੂੰਹ ਨਹੀਂ ਲਾਉਂਦਾ, ਲਾਗੇ ਕੋਈ ਨਹੀਂ ਖਲੋਂਦਾ, ਇਹ ਜੀ ਉਹਦੇ ਤੇ ਹਾਲਤ ਆਈ ਵੀ। ਤੇ ਰਸਤੇ ਦੇ ਵਿੱਚ ਹੀ ਸਰੀਰ ਕਿਤੇ ਵਾਰ ਖੇਤਾਂ 'ਚ ਛੱਡ ਗਈ, ਕਿਸੇ ਨੇ ਉਸਨੂੰ ਨਹੀਂ ਨੇੜੇ ਉਹਦੇ ਗਿਆ, ਕੋਈ ਕਿਹਨੇ ਜਾਣਾ ਸੀ? ਹਾਲਾਤ ਐਸੀ, ਵਿਪਤਾ ਦਾ ਸਮਾਂ ਐਸਾ, ਕੌਣ ਨੇੜੇ ਜਾਂਦਾ ਇਹੋ ਜਿਹੇ ਹਾਲਾਤ ਵਿੱਚ? ਤੇ ਉਹਦੇ ਜਿਹੜਾ ਸਰੀਰ ਸੀਗਾ, ਸਰੀਰ ਦੇ ਮਾਸ ਨੂੰ ਪੰਛੀਆਂ ਨੇ ਖਾ ਲਿਆ, ਕਾਂ ਕੁੱਤਿਆਂ ਨੇ ਖਾ ਲਿਆ, ਪਿੰਜਰਾ ਜਾਂ ਕਰੰਗ ਜਾ ਕਹਿੰਦੇ ਉਹ ਖੇਤਾਂ 'ਚ ਪਿਆ ਰਹਿ ਗਿਆ। ਉਹ ਕਰੰਗ ਦੇ ਵਿੱਚ ਵੀ ਕਹਿੰਦੇ ਪੰਛੀਆਂ ਨੇ ਆਪਣੇ ਆਲਣੇ ਪਾ ਲਏ, ਬਿੱਠਾਂ ਕਰ ਦਿੱਤੀਆਂ। ਇੱਕ ਵਾਰ ਫਿਰ ਕਹਿੰਦੇ ਭਗਤ ਫਰੀਦ ਜੀ ਨੇ ਉਹ ਪਿੰਜਰੇ ਨੂੰ ਵੀ ਤੱਕਿਆ ਤੇ ਤੱਕ ਕੇ ਵਿਰਾਗ ਵਿੱਚ ਆ ਕੇ ਇਹ ਪਾਵਨ ਬੋਲ ਕਹਿੰਦੇ ਕਹਿ ਦਿੱਤੇ। ਸੈਨਿਕ ਕਹਿੰਦੇ ਨੇ, ਕਹਿੰਦੇ ਭਗਤ ਫਰੀਦ ਜੀ ਨੇ ਉਹ ਦਸ਼ਾ ਦੇਖ ਕੇ ਤੇ ਪਹਿਲੀ ਉਹਦੀ ਦਸ਼ਾ ਤੱਕ ਕੇ ਕਿਹਾ, ਫਰੀਦਾ ਜਿਨ ਲੋਏ ਨ ਜਗ ਮੋਹਿਆ ਸੇ ਲੋਏ ਨ ਮੈਂ ਡਿੱਠ। ਇਹ ਤਾਂ ਵੇਖੇ ਨੇ ਭਗਤ ਜੀ, ਤਾਂ ਕਹਿੰਦੇ ਮੈਂ ਜਿਹਨਾਂ ਅੱਖਾਂ ਨੇ ਬੇਸ਼ਵਾਦੀਆਂ ਨੇ ਸੰਸਾਰ ਨੂੰ ਮੋਹਿਆ ਸੀ ਨਾ, ਵੱਡੇ ਵੱਡੇ ਮਾਇਆ ਧਾਰੀ ਲੋਕ, ਧਨਾਟ ਲੋਕ ਆ ਕੇ ਵਿਕਾਰਾਂ ਦੀ ਅੱਗ 'ਚ ਸੜਦੇ ਸੀ, ਜਿਸ ਰੂਪ ਨੂੰ ਜਿਹਦੀਆਂ ਅੱਖਾਂ ਤੋਂ ਪ੍ਰਭਾਵਿਤ ਹੋ ਕੇ ਦੇਖ ਕੇ, ਉਹ ਕਹਿੰਦੇ ਮੈਂ ਦੇਖੇ ਨੇ, ਸੇ ਲੋਏ ਨ ਮੈਂ ਡਿੱਠ। ਕੱਜਲ ਰੇਖ ਨਾ ਸਹਿੰਦੇ ਆ, ਜਿਹੜੇ ਕਦੇ ਮਾੜਾ ਜਿਹਾ ਵੀ ਮੋਟਾ ਸੁਰਮਾ ਰਗੜ ਦਿੱਤਾ ਸੀ ਦਾਸੀ ਨੇ, ਤੇ ਉਹਨਾਂ ਦੇ ਨਾਲ ਅੱਖਾਂ 'ਚੋਂ ਪਾਣੀ ਆ ਗਿਆ ਸੀ ਤੇ ਸਹਾਰਿਆ ਨੀ, ਉਹਨੂੰ ਐਸਾ ਕੁਟਾਪਾ ਚਾੜਿਆ ਸੀ, ਸੇ ਪੰਕੀ ਸੂਏ ਬੈਠ। ਅੱਜ ਆਹ ਕੀ ਦੱਸਿਆ ਉਸ ਸਰੀਰ ਦੀ, ਅੱਜ ਕੀ ਹਾਲ ਇਹ ਸਰੀਰ ਦਾ ਬਣਿਆ ਹੋਇਆ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਪਾਵਨ ਬਾਣੀ 'ਚ ਕਹਿੰਦੇ ਹਨ, ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੁ ਦਿਸ ਘੇਰੈ। ਪ੍ਰੇਮੇ ਕੋੜੀ ਦੀ ਜਦੋਂ ਆਪਾਂ ਕਥਾ ਪੜ੍ਹਦੇ ਹਾਂ ਨਾ, ਉਹਦੇ 'ਚ ਵੀ ਐਸਾ ਹੀ ਆ ਵੀ ਸਰੀਰ ਤੇ ਕੋੜ ਚੜ ਗਿਆ, ਚੱਲ ਗਿਆ ਸੀ। ਪਹਿਲਾਂ ਬੜਾ ਇਕਲੌਤਾ ਹੀ ਪੁੱਤਰ ਸੀ, ਮੈਕੀ ਸੁੱਖ ਬੜੇ, ਪਿਆਲੇ ਦੇ ਜਾਰ ਆ ਕੇ ਬੜੇ ਕੋਲ ਬਹਿੰਦੇ ਸੀ, ਜਦੋਂ ਕੋੜ ਚੱਲ ਗਿਆ ਸਭ ਛੱਡ ਗਏ, ਘਰ ਵਾਲੇ ਵੀ ਨਫ਼ਰਤ ਕਰਨ, ਛੂਤ ਦੀ ਬਿਮਾਰੀ, ਪਿੰਡ ਵਾਸੀਆਂ ਨੇ ਵੀ ਕਹਿ ਦਿੰਦੇ ਉਹਨੂੰ ਪਿੰਡ 'ਚੋਂ ਕੱਢ ਦਿਓ। ਐਸੀ ਦਸ਼ਾ 'ਚ ਕਿਤੇ ਘਰ ਵਾਲੀ ਨੂੰ ਕੋਈ ਹਾਸੇ ਦਾ ਬੋਲ ਕਹਿ ਬੈਠਾ, ਘਰ ਵਾਲੀ ਵੀ ਅੱਗੋਂ ਕਹਿਣ ਲੱਗੀ ਕੀ ਬੋਲਦਾ ਪਿਆ, ਤੈਨੂੰ ਤਾਂ ਸਾਰਿਆਂ ਨੇ ਕਹਿ ਦਿੱਤਾ ਪਿੰਡ ਤੋਂ ਬਾਹਰ ਕੱਢੋ, ਤੇਰੇ ਲਈ ਤਾਂ ਹੁਣ ਛੱਪਰੀ ਪਿੰਡ ਤੋਂ ਬਾਹਰ ਪਾ ਦੇਣੀ ਆ, ਤੈਨੂੰ ਨੀ ਪਿੰਡ 'ਚ ਰਹਿਣ ਦਿੱਤਾ ਜਾਣਾ, ਤੇਰੇ ਸਰੀਰ 'ਤੇ ਐਸਾ ਕੋੜ ਚੱਲ ਗਿਆ। ਉਸ ਵੇਲੇ ਸਭ ਨਫ਼ਰਤ ਸਭ ਦੂਰ ਹੋ ਜਾਂਦੇ ਨੇ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਕਹਿੰਦੇ ਨੇ, ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੁ ਦਿਸ ਘੇਰੈ। ਜਿਹੜੇ ਚਾਰ ਸਪੇਰੇ ਘੇਰਾ ਘੱਤ ਕੇ ਕੋਲ ਬੈਠਦੇ ਸਨ,
ਬਿਪਤ ਪਰੀ ਸਭ ਹੀ ਸੰਗ ਛੱਡਤ ਕੋ ਨਾ ਆਵਤ ਨੇਰਾ।
ਬਿਪਤ ਪਰੀ ਸਭ ਹੀ ਸੰਗ ਛੱਡਤ, ਜਦੋਂ ਬਿਪਤਾ ਦਾ ਸਮਾਂ ਆਵੰਦਾ ਨਾ, ਉਦੋਂ ਕੋਈ ਨੇੜੇ ਨਹੀਂ ਆਉਂਦਾ, ਸਭ ਹੀ ਸੰਗ ਛੱਡਤ, ਉਦੋਂ ਸਾਰੇ ਸੰਗ ਛੱਡ ਜਾਂਦੇ ਨੇ, ਕੋਈ ਨੇੜੇ ਉਸ ਵੇਲੇ ਨਹੀਂ ਆਉਂਦਾ ਹੈ।
ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ।
ਘਰ ਕੀ ਨਾਰ ਬਹੁਤ ਹਿਤ ਜਾਸਿਓ, ਜਿਹੜੋ ਘਰ ਵਾਲੀ ਜਿਹੜੀ ਨਾ ਇਸਤਰੀ ਹੈ, ਜਿਹਦੇ ਨਾਲ ਬਹੁਤ ਸਾਰਾ ਹਿਤ ਪ੍ਰੇਮ ਹੈ, ਜਿਹੜੀ ਸਦਾ ਹੀ ਨਾਲ ਸਰੀਰ ਦੇ ਸਾਥ ਲੱਗ ਕੇ ਬੈਠਦੀ, ਦੁੱਖ ਸੁੱਖ ਵਿੱਚ ਸਦਾ ਸੰਗੀ, ਸੰਸਾਰ ਦੇ ਅੰਦਰ ਮੰਨੀ ਹੈ, ਸਦਾ साथ है जिसदा
जप ही हंस तजी एह काया प्रेत प्रेत कर भागी।
हे प्यारे जब ही हंस तजीए काया जदों ए काया शरीर नू देह नू हंस जीव आत्मा ने छड़ दिता ना इहदे चों पौर निकल गया आत्मा उडारी मर गया ते उस वेले ओ घर वाली भी ते सारे प्रेत प्रेत कर भागी इहनू मुरदा समझ के सारे दूर दौड़नगे किसे ने नेड़े नहीं आना। भगत कबीर जी ने कह दिता है देहरी बैठी माता रोवै खटिया ले गए भाई लट छटकाए त्रिया रोवै हंस अकेला जाई किसे ने नाल नहीं जाना है सारे ही दूर। उस वेले घर की नार बहुत हित जासो जी दे नाल हित सी जब ही हंस ते जी एक आया प्रेत प्रेत कर भागी सारे इनू मुरदा समझ के इनू डरावना रूप समझ के सारे तो दूर दौड़नगे दौड़दे हन।
एह बिद को व्यवहार बनियो है जासो नेहो लगायो।
एह बिद को व्यवहार बनियो है संसार का इस तरह का ही व्यवहार बनया जासो नेहो लगायो है मनुख जिन्हां दे नाल तां नेह लाया नेह दा अर्थ है प्रेम जिन्हां दे नाल तां प्रेम लगाया होया है इसे लई गुरु पंचम पातशाह ने कह दिता बई जिहड़ा प्रेम है ना वह तो सब दुखदाई आ इको ही सच्चा प्रेम वो किहड़ा है बिन गोबिंद अवर संग नेहा वो जानो सदा दुहेला कहो नानक प्रभ एह बुझायो प्रीत प्रभु सदकेला। ओ प्रेम मेरे दसम पातशाह दी भी बोल नितनेमी तुसी रोज पढ़दे सुनदे हो साच कहो सुन ले हो सब है जिन प्रेम कियो तिन ही प्रभ पायो बिन गोबिंद। इथे हजूर सतगुरु जी कहंदे ने ए बिद को व्यवहार बनयो है जां सो नेहो लगायो जिन्हां नाल मनुखता नेह लाया स्नेह कीता जिन्हां नाल ते प्रेम अपना लगाया इन्हां दा इस तरह दा ही व्यवहार आ जो तैनूं पहलां दस दिता है।
अंत बार नानक बिन हार जी को काम ना आयो।
अंत बार नानक बिन हर जी समर्थ गुरु जी कृपा करदे ने गुरु नामे पातशाह गुरु तेग बहादुर जी गुरु नानक दा नामा स्वरूप मारे कहंदे अंतले समय आए मनुख बिन हर जी हरी वाहिगुरु दे नाम तो बिना को काम ना आयो मनुख दे कुछ नहीं कम आउण वाला। डॉक्टर भाई वीर सिंह जी की एक पुस्तक विच जिक्र है इथों दा अमृतसर साहब की घटना है उन्हों का बचपन का कोई मित्र सी जदों पढ़ते सन स्कूली उस वेले कुछ उन्हों दा नाल संगी सी समय दे नाल फिर उन्हों तो कुछ दूर हो गया परिवार के मोह विच खाचत कुछ माड़े कर्मां दे विच खाचत भी हुण भाई साहब जी का कैसा उच्चा सुचा जीवन नाम रंग विच रंगी हुई पवित्र रूह ते कहिंदे उह भाई साहब जी का जिहड़ा मित्र सीगा जदों उहदा अंतला समा शरीर ते कुछ रोग भी दुख भी कोई बीमारी ने ऐसा घेर लिया बड़ा दुखियारा अंतले समय तो कुछ समय पहला कुछ रोज पहला फिर अपने परिवार के जिया कह के डॉक्टर भाई वीर सिंह जी ने अपने कोल बुलाया उन्हें सारा दसिया भी मैं बचपन में ए नाल सी भाई साहब जी तरस आया चले गए तो बड़े ही दुखी भाई साहब जी ने बड़े प्यार नाल विनिया चरणा ते ढह पिया भी बचपन विच तुहाडे नाल कुछ अपनी जिंदगी दे पल बतीत किते सी मेरी जिंदगी सारी माड़े बहन विच बतीत हुई है पर हुण तरस करो हुण कृपा करो। ते भाई साहब डॉक्टर भाई वीर सिंह जी ने फिर कहिंदे तरस किया किते पहला गुरु वाला भी बनिया वा सी रहत विच ढिलाइयां आ गईयां सी जीवन माड़े पासे बहन विच बीतिया ते डॉक्टर भाई वीर सिंह जी ने फिर उस वेले कोई नितनेम भी ते गुरबाणी सुनाई ते नाल गुरमंत्र दा व्यास कोल बैठ के वार वार उहनूं जपाया वाहिगुरू ते उह गुरमंत्र दा अभ्यास ते उहनूं कहा बस इस विच ही जुड़ जा कोई पूर्वला कर्म ऐसा जाग पिया कहिंदे नाम दी रौं अंदर चल पई बस थोड़ा समय बतीत होया कुछ रोज ही ਡਾਕਟਰ ਭਾਈ ਵੀਰ ਸਿੰਘ ਜੀ ਰਾਤ ਨੂੰ ਆਰਾਮ ਕਰ ਰਹੇ ਨੇ, ਸੁੱਤੇ ਨੇ। ਕਹਿੰਦੇ 12 ਵਜੇ ਉੱਥੇ ਇਹ ਉਸ ਪੁਸਤਕ ਵਿੱਚ ਲਿਖਿਆ ਪੜ੍ਹਿਆ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੂੰ ਸੁਪਨਾ ਆਇਆ। ਉਹ ਜਿਹੜਾ ਜੀ ਸੀ ਜਿਸ ਨੂੰ ਆਪ ਨਾਮ ਜਪਾ ਕੇ ਆਏ ਸੀ, ਵਾਹਿਗੁਰੂ ਗੁਰਮੰਤਰ ਸੁਣਾ ਕੇ ਆਏ ਸੀ, ਤੇ ਉਹ ਫਤਿਹ ਬੁਲਾ ਕੇ ਚੜ੍ਹਾਈ ਕਰ ਗਿਆ, ਤੇ ਨਾਲ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੱਗੇ ਜਿੱਥੇ ਲੈਚੀ ਵੇਰੀ ਆ ਨਾ, ਇੱਥੋਂ ਦਾ ਜ਼ਿਕਰ ਆ ਵੀ ਇੱਥੇ ਬੈਠਾ ਡਾਕਟਰ ਭਾਈ ਵੀਰ ਸਿੰਘ ਜੀ ਨੂੰ ਕਹਿੰਦਾ ਜੀ ਤੁਸਾਂ ਨੇ ਤਰਸ ਕਰ ਦਿੱਤਾ ਸੋਢੀ ਪਾਤਸ਼ਾਹ ਗੁਰੂ ਰਾਮਦਾਸ ਦੀ, ਰਹਿਮਤ ਮੇਰੇ ਤੇ ਤੁਹਾਡੀ ਸੰਗਤ ਦਾ ਸਦਕਾ ਵਰਤ ਗਈ ਆ, ਤੇ ਗੁਰੂ ਰਾਮਦਾਸ ਨੇ ਮੈਨੂੰ ਹੁਣ ਆਪਣੇ ਚਰਨਾਂ ਚ ਰੱਖ ਲਿਆ, ਸਦੀਵੀ ਮੈਨੂੰ ਕਿਸੇ ਆਵਾਗਮਨ ਚ ਨਹੀਂ ਪੈਣ ਦਿੱਤਾ, ਗੁਰੂ ਰਾਮਦਾਸ ਜੀ ਨੇ ਮੈਨੂੰ ਆਪਣੇ ਚਰਨਾਂ ਚ ਸਦੀਵੀ ਥਾਂ ਦੇ ਦਿੱਤਾ। ਤੇ ਡਾਕਟਰ ਭਾਈ ਵੀਰ ਸਿੰਘ ਜੀ ਨੇ ਸੁਪਨੇ ਦੇ ਅੰਦਰ ਇਹ ਲੈਚੀ ਬੇਰੀ ਦੇ ਪਾਸ ਉਹਦੀ ਰੂਹ ਨੂੰ ਤੱਕਿਆ ਤੇ ਇਹ ਸਾਰਾ ਕੁਝ ਸੁਣਿਆ। ਤੇ ਇਤਨੇ ਨੂੰ ਕਹਿੰਦੇ ਉਦੋਂ ਆ ਘਰਾਂ ਵਾਲੇ ਫੋਨ ਹੁੰਦੇ ਸਨ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਕੋਲ ਫੋਨ ਦੀ ਘੰਟੀ ਖੜਕ ਗਈ ਤੇ ਉਹਨਾਂ ਦੇ ਘਰੋਂ ਫੋਨ ਆ ਗਿਆ। ਰਾਤ ਨੂੰ ਉਸੇ ਵੇਲੇ ਫੋਨ ਸੁਣ ਕੇ ਭਾਈ ਸਾਹਿਬ ਜੀ ਦੀ ਘੰਟੀ ਖੜਕ ਗਈ ਤੇ ਉੱਠੇ ਨੀਂਦ ਚੋਂ, ਚੱਕਿਆ ਫੋਨ ਤੇ ਘਰੋਂ ਹੀ ਉਹਨਾਂ ਦੇ ਫੋਨ। ਉਹਨਾਂ ਨੇ ਦੱਸਿਆ ਜੀ ਵੀ ਹੁਣ ਚੜ੍ਹਾਈ ਕਰ ਗਿਆ, ਉਹ ਜਿਸ ਦਿਨ ਤੋਂ ਤੁਹਾਡੇ ਦਰਸ਼ਨ ਤੁਹਾਡੀ ਸੰਗਤ ਉਸ ਦਿਨ ਤੋਂ ਬਾਅਦ ਉਹ ਬਸ ਹਮੇਸ਼ਾ ਗੁਰਮੰਤਰ ਦੇ ਜਾਪ ਵਿੱਚ ਤੇ ਗੁਰਬਾਣੀ ਜੋ ਜਾਤ ਸੀ ਸ਼ਬਦ ਉਹਦੇ ਚ ਲੱਗਿਆਂ ਬਤੀਤ ਕੀਤਾ। ਭਾਈ ਵੀਰ ਸਿੰਘ ਜੀ ਕਹਿੰਦੇ ਵੀ ਟਾਈਮ ਸਹੀ ਦੱਸੋ ਕਿਸ ਟਾਈਮ ਤੇ, ਤੇ ਉਹਨਾਂ ਨੇ ਜਦੋਂ ਟਾਈਮ ਸਾਰਾ ਸਹੀ ਦੱਸਿਆ ਤੇ ਉਹੀ ਟਾਈਮ ਦਾ ਸੁਪਨਾ। ਤੇ ਗੁਰੂ ਜਦੋਂ ਕਿਰਪਾ ਕਰ ਦੇਵੇ, ਨਾਮ ਨੇ ਸਹਾਇਤਾ ਕਰਨੀ ਆ, ਗੁਰਬਾਣੀ ਨੇ ਸਹਾਇਤਾ ਕਰਨੀ ਆ, ਗੁਰੂ ਕੀ ਸੰਗਤ ਤੇ ਜਿਹੜਾ ਸਮਾਂ ਬਤੀਤ ਹੋਇਆ ਨਾ ਇਹਨੇ ਹੀ ਸਹਾਇਤਾ ਕਰਨੀ ਆ। ਤਦ ਹੀ ਹਜ਼ੂਰ ਨੇ ਬਾਣੀ ਚ ਕਿਹਾ ਹੈ ਕਿ ਵੀਰ ਏਕ ਘਰੀ ਆਦਿ ਘਰੀ ਆਦਿ ਹੂੰ ਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕਿਨੋ ਸੋ ਲਾਭ। ਮੇਰੇ ਸਮਰੱਥ ਗੁਰੂ ਨਾਮੇ ਪਾਤਸ਼ਾਹ ਜੀ ਕਹਿੰਦੇ ਨੇ ਅੰਤ ਵਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ। ਜੋ ਜ਼ਿੰਦਗੀ ਚ ਪਹਿਲਾਂ ਸਾਰਾ ਸਮਾਂ ਬਤੀਤ ਕੀਤਾ ਕੁਝ ਕੰਮ ਨਹੀਂ ਆਇਆ, ਕੰਮ ਉਹ ਸੰਗਤੀ ਪਰਮੇਸ਼ਰ ਦੇ ਪਿਆਰਿਆਂ ਦੀ। ਭਾਵੇਂ ਪੂਰਵਲਾ ਕੁਝ ਸਮਾਂ ਬਤੀਤ ਹੋਇਆ, ਫਿਰ ਐਸਾ ਭਾਗ ਜਾਗ ਪਿਆ ਅੰਤਲੇ ਸਮੇਂ ਸੰਗਤ ਉਹਨਾਂ ਦੀ ਗੁਰੂ ਦੀ ਕਿਰਪਾ ਹੋ ਗਈ, ਗੁਰਮੁਖ ਨੇ ਕੋਈ ਤਰਸ ਕਰ ਦਿੱਤਾ ਉਸ ਪਵਿੱਤਰ ਰੂਹ ਨੇ, ਧੰਨ ਗੁਰੂ ਰਾਮਦਾਸ ਦੀ ਰਹਿਮਤ ਹੋ ਗਈ। ਇਸ ਵਾਸਤੇ ਨਾਮੇ ਗੁਰੂ ਜੀ ਕਹਿੰਦੇ ਨੇ ਅੰਤ ਵਾਰ ਨਾਨਕ ਬਿਨ ਹਰ ਜੀ ਕੋ ਕੰਮ ਨਾ ਆਇਓ। ਕੁਝ ਕੰਮ ਨਹੀਂ ਆਉਣਾ, ਨਾਮ ਨੇ ਕੰਮ ਆਉਣਾ, ਨਾਮ ਨੇ ਸਹਾਇਤਾ ਕਰਨੀ ਹੈ। ਜੈ ਮਾਤ ਪਿਤਾ ਸੁਤਮੀਤ ਨਾ ਭਾਈ ਮਨ ਊਹਾਂ ਹਰ ਨਾਮ, ਨਾਮ ਨੇ ਉੱਥੇ ਸੰਗ ਸਹਾਈ ਹੋਣਾ, ਹੋਰ ਕਾਸੇ ਨੇ ਸਹਾਇਤਾ ਨਹੀਂ ਕਰਨੀ। ਜਿੱਥੇ ਕਿਤੇ ਵੀ ਜੈ ਮਾਤ ਪਿਤਾ ਸੁਤਮੀਤ ਨਾ, ਜਿੱਥੇ ਨਾ ਮਾਤਾ ਨਾ ਪਿਤਾ ਨਾ ਪੁੱਤਰ ਨਾ ਭਰਾ, ਉਹ ਰਸਤਾ ਜੇ ਮਾਰਗ ਕੇ ਗਣੇ ਜਾਹੇ ਨਾ ਕੋਸਾ ਹਰ ਕਾ ਨਾਮ ਊਹਾਂ ਸੰਗ ਤੋਸਾ, ਉੱਥੇ ਨਾਮ ਹੀ ਖਜ਼ਾਨਾ ਹੋਊ। ਉਹ ਨਾਮ ਖਜ਼ਾਨਾ ਇਕੱਠਾ ਕਰਨ ਲਈ ਗੁਰੂ ਨੇ ਸਾਡੇ ਤੇ ਬਖਸ਼ਿਸ਼ ਕੀਤੀ ਆ, ਥੋੜਾ ਥੋੜਾ ਵੀ ਧਨ ਇਕੱਠਾ ਕਰੀਏ ਨਾ। ਆ ਕਈ ਸਿਆਣਿਆਂ ਬੱਚਿਆਂ ਦੇ ਕਈ ਗੱਲੇ ਜੇ ਲਾ ਦਿੰਦੇ ਆ, ਥੋੜਾ ਥੋੜਾ ਉਹਦੇ ਚ ਪੈਸਾ ਪਾਉਣ, ਕਈਆਂ ਦੀ ਉਦਾਂ ਜੁਗਤੀ ਧਨ ਇਕੱਠਾ ਕਰਨ ਦੀ ਵੀ ਥੋੜਾ ਥੋੜਾ ਇੰਨਾ ਭਾਈ ਮਹੀਨੇ ਬਾਅਦ ਪਾ ਲਿਆ ਕਰੋ। ਜਦੋਂ ਕਦੇ ਮਹੀਨਿਆਂ ਸਾਲਾਂ ਬਾਅਦ ਉਹ ਗੱਲਾਂ ਜਾਂ ਖੋਲੀਦਾ ਤਾਂ ਕਿੰਨਾ ਇਕੱਠਾ ਹੋ ਜਾਂਦਾ। ਮੇਰੇ ਗੁਰੂ ਕਲਗੀਧਰ ਨੇ, ਧੰਨ ਗੁਰੂ ਨਾਨਕ ਨੇ ਸਾਡੇ ਤੇ ਬਖਸ਼ਿਸ਼ ਕੀਤੀ ਆ, ਰੋਜ਼ 5 ਬਾਣੀਆਂ ਦਾ ਪਾਠ ਕਰ ਲਓਗੇ ਅੰਤਲੇ ਸਵਾਸਾਂ ਤੱਕ ਕਿੰਨਾ ਖਜ਼ਾਨਾ ਜਮ੍ਹਾਂ ਹੋ ਜਾਣਾ। ਅੱਧਾ ਘੰਟਾ ਘੰਟਾ ਕੁਝ ਗੁਰਮੰਤਰ ਦਾ ਜਜਾਪ ਕਿੰਨਾ ਕਰ ਲਓਗੇ, ਜਿੰਨਾ ਉਹ ਅੰਤ ਨੂੰ ਖਜ਼ਾਨਾ। ਇਹ ਖਜ਼ਾਨੇ ਲਈ ਗੁਰੂ ਨੇ ਕਿਹਾ ਸੰਗ੍ਰਹਿ ਕਰੋ ਸਦਾ ਹਰ ਸਿਮਰਨ ਕੋ, ਪਰਮ ਪਾਪ ਤਜ ਭਾਗੋ, ਜਾਂ ਤੇ ਦੁੱਖ ਪਾਪ ਨੇ ਭੇਟੈ ਕਾਲ ਜਾਲ ਤੇ ਤਾਗੋ, ਜੋ ਸੁਖ ਚਾਹੋ ਸਦਾ ਸਭਨ ਕਹੋ ਤੋ ਹਰ ਕੇ ਰਸ ਭਾਗੋ। ਪਤਾ ਉਦੋਂ ਚੱਲਣਾ ਜਿਹੜੇ ਰੋਜ਼ ਜਪਜੀ ਸਾਹਿਬ ਪੜ੍ਹਦਿਆਂ ਕਿੰਨੇ ਕਿੰਨੇ ਕਰ ਲਏ ਅੰਤ ਨੂੰ ਖਜ਼ਾਨਾ, ਤੇ ਜਿਨ੍ਹਾਂ ਨੇ ਸਮਾਂ ਉਦਾਂ ਹੀ ਬਤੀਤ ਕੀਤਾ, ਨਾ ਜਪਜੀ ਸਾਹਿਬ ਸੁਣਿਆ ਨਾ ਪੜ੍ਹਿਆ, ਨਾ ਗੁਰਬਾਣੀ ਨਾ ਗੁਰਮੰਤਰ ਨਾ ਮੂਲ ਮੰਤਰ ਨਾ ਗੁਰੂ ਦੀ ਸੰਗਤ, ਫਿਰ ਸਿਆਣਿਆਂ ਦਾ ਕਥਨ ਹੈ ਫਿਰ ਪਛਤਾਏ ਕਿਆ ਹੋਤ, ਜਬ ਚਿੜੀਆਂ ਚੁਗ ਗਈਆਂ ਖੇਤ ਫਿਰ ਕੁਝ ਨਹੀਂ ਬਣਨਾ ਹੈ। ਮੇਰੇ ਸਮਰੱਥ ਗੁਰੂ ਜੀ ਨੇ ਜੋ ਬਖਸ਼ਿਸ਼ ਕੀਤੀ ਹੈ ਅੰਤ ਵਾਰ ਨਾਨਕ ਬਿਨ ਹਰ ਜੀ ਕਉ ਕਾਮਨਾ ਆਇਓ। ਮੁੱਖ ਵਾਕ ਦੀ ਜੋ ਵਿਚਾਰ ਸੁਣੀ ਆ, ਵਿਚਾਰ ਕਰਦੇ ਇੱਕ ਨੀ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ, ਗੁਰੂ ਅਤੇ ਸੰਗਤ ਬਖਸ਼ ਯੋਗ ਹੈ ਬਖਸ਼ ਲੈਣਾ। ਆਓ ਅਖੀਰਲੀਆਂ ਪੰਕਤੀਆਂ ਪਰਾਲ ਮਿਲ ਕੇ ਇੱਕ ਵਾਰ ਸਾਰੇ ਪੜ੍ਹ ਸੁਣ ਲਈਏ, ਫਿਰ ਫਤਿਹ ਪ੍ਰਵਾਨ ਕਰਨੇ ਜੀ ਭੁੱਲਾਂ ਦੀ ਖਿਮਾ।
ਇਹ ਵਿਦ ਕੋ ਵਿਵਹਾਰ ਬਣਿਓ ਹੈ ਜਾ ਸਿਓ ਨੇ ਹੋ ਲਗਾਇਓ ਅੰਤ ਵਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ